ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ, ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹ ਦੂਰ ਨਹ। ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ, ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹ ਦੂਰ ਨਹ। ਹਬ ਰੰਗ ਮਾਨ ਹੈ ਜਿਸ ਸੰਗ, ਤੈਸੋ ਲਾਈਐ ਨੇਹ, ਸੋ ਸਹੁ ਬਿੰਦ ਨ ਵਿਸਰੋ ਨਾਨਕ। ਜਿਨ ਸੁੰਦਰ ਰਚਿਆ ਦੇਹ, ਹਬ ਰੰਗ ਮਾਨ ਹੈ ਜਿਸ ਸੰਗ, ਤੈਸੋ ਲਾਈਐ ਨੇਹ, ਸੋ ਸਹੁ ਬਿੰਦ ਨ ਵਿਸਰੋ ਨਾਨਕ। ਜਿਨ ਸੁੰਦਰ ਰਚਿਆ ਦੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੇ ਸਰੂਪ, ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਦਰਬਾਰ ਵਿੱਚ ਪਹੁੰਚੇ ਸਤਿਕਾਰਯੋਗ ਸਾਧ ਸੰਗਤ ਖਾਲਸਾ ਜੀ, ਆਪ ਜੀ ਵਡਭਾਗੀ ਹੋ ਜੋ ਸਮਾਂ ਕੱਢ ਕੇ ਸ਼ਰਧਾ ਸਹਿਤ ਭਾਵਨਾ ਸਹਿਤ ਸਤਿਗੁਰਾਂ ਦੇ ਅਸਥਾਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਜੋ ਅੱਜ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚੋਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਜੋ ਸ੍ਰੀ ਮੁੱਖ ਵਾਕ ਉਪਦੇਸ਼ ਬਖਸ਼ਿਸ਼ ਹੋਇਆ ਹੈ, ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਨੇ ਆਪ ਜੀ ਪਹੁੰਚੇ ਹੋ। ਰੱਬੀ ਬਾਣੀ ਦਾ ਕੀਰਤਨ, ਆਸਾ ਦੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਫੁਰਮਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ 706 ਅੰਗ ਉੱਪਰ ਸੁਭਾਏਮਾਨ ਹੈ। ਜੈਤ ਸਰੀ ਕੀ ਵਾਰ ਵਿੱਚ ਜੋ ਆਪ ਜੀ ਨੇ ਦੋ ਸਲੋਕ ਸਰਵਣ ਕੀਤੇ ਹਨ, ਇਹ ਗੁਰੂ ਅਰਜਨ ਦੇਵ ਬਾਣੀ ਕੇ ਬੋਇਥ ਸ਼ਹੀਦਾਂ ਦੇ ਸਰਤਾਜ ਆਪ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਦੋ ਸਲੋਕ ਤੇ ਇੱਕ ਪੌੜੀ ਸੁਭਾਏਮਾਨ ਹੈ, ਜਿਸ ਦੀ ਵਿਚਾਰ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਬਹਿ ਕੇ ਕਰਨੀ ਹੈ, ਸੁਣਨੀ ਹੈ। ਸਤਿਗੁਰੂ ਬਖਸ਼ਿਸ਼ ਕਰਨ, ਗੁਰਮਤ ਅਨੁਸਾਰ ਸਾਡੇ ਮਨ ਨੂੰ ਇਕਾਗਰਤਾ ਬਖਸ਼ਿਸ਼ ਕਰਨ, ਤਾਂ ਕਿ ਸਤਿਗੁਰਾਂ ਦੀ ਬਾਣੀ ਦਾ ਵਿਚਾਰ ਦਾ ਲਾਭ ਉਠਾ ਸਕੀਏ। ਆਪ ਜੀ ਨੇ ਸਲੋਕ ਸਰਵਣ ਕੀਤਾ ਹੈ, ਮਨ ਇੱਛਾ ਦਾਨ ਕਰਨ। ਜੋ ਵੀ ਮਨ ਦੀ ਇੱਛਾ ਹੈ, ਅਕਾਲ ਪੁਰਖ ਵਾਹਿਗੁਰੂ ਉਹ ਮਨੁੱਖ ਦੀ ਪੂਰੀ ਕਰਦਾ ਹੈ, ਦਾਨ ਕਰਦਾ ਹੈ, ਉਸ ਨੂੰ ਦਿੰਦਾ ਹੈ, ਬਖਸ਼ਿਸ਼ ਕਰਦਾ ਹੈ, ਜੋ ਉਹਦੇ ਮਨ ਦੇ ਵਿੱਚ ਭਾਵਨਾ ਹੁੰਦੀ ਹੈ। ਹੁਣ ਇੱਛਾ ਭਾਵੇਂ ਕਿਵੇਂ ਦੀ ਵੀ ਹੋਏ, ਇਹ ਖਿਆਲ ਰੱਖਣਾ ਬੜਾ ਜ਼ਰੂਰੀ ਹੈ ਕਿ ਜਿਵੇਂ ਦੀ ਇੱਛਾ ਹੋਏਗੀ, ਪਰਮੇਸ਼ਰ ਦਾ ਇਹ ਸੁਭਾਅ ਹੈ, ਦੇਰ ਹੋ ਸਕਦੀ ਹੈ, ਸਾਲ ਲੱਗ ਸਕਦੇ ਨੇ, ਦਹਾਕੇ ਲੱਗ ਸਕਦੇ ਨੇ, ਸਦੀਆਂ ਲੱਗ ਸਕਦੀਆਂ ਨੇ, ਜਾਂ ਕਈ ਵਾਰੀ ਜਨਮ ਵੀ ਲੱਗ ਜਾਂਦੇ ਨੇ ਕਿਉਂਕਿ ਸਾਡੀ ਲੈਣ ਦੀ ਸ਼ਕਤੀ ਨਹੀਂ ਹੁੰਦੀ ਸਾਡੇ ਕੋਲ, ਜਾਂ ਮੰਗਾਂ ਇੰਨੀਆਂ ਜ਼ਿਆਦੀਆਂ ਵੱਧ ਜਾਂਦੀਆਂ ਨੇ ਕਿ ਲਾਈਨ ਲੰਬੀ ਲੱਗ ਜਾਂਦੀ ਹੈ, ਅਸੀਂ ਹੋਰ ਹੋਰ ਮੰਗੀ ਜਾਂਦੇ। ਪਰ ਅਕਾਲ ਪੁਰਖ ਵੱਲੋਂ ਕਦੀ ਜਵਾਬ ਨਹੀਂ ਮਿਲਦਾ ਕਿਸੇ ਜੀਵ ਨੂੰ ਵੀ ਤੈਨੂੰ ਇਹ ਨਹੀਂ ਮਿਲੇਗਾ। ਇਸ ਕਰਕੇ ਪਹਿਲੀ ਗੱਲ ਤੇ ਮੰਗਣਾ ਵੇਖ ਕੇ ਚਾਹੀਦਾ, ਗੁਰੂ ਨੂੰ ਪੁੱਛ ਕੇ, ਗੁਰਬਾਣੀ ਨੂੰ ਪੁੱਛ ਕੇ ਹੀ ਮੰਗ ਕਰਨੀ ਚਾਹੀਦੀ, ਕਿਉਂਕਿ ਜਿਹੜੀ ਮੰਗ ਕੀਤੀ ਉਹ ਪ੍ਰਮਾਤਮਾ ਨੇ ਪੂਰੀ ਕਰ ਦੇਣੀ ਹੈ। ਦੇਰ ਸਵੇਰ ਹੋ ਸਕਦੀ ਹੈ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਕਿ ਵਾਹਿਗੁਰੂ ਦਾ ਇੱਕ ਸੁਭਾਅ ਹੈ, ਜਿਹੜਾ ਉਹਦੀ ਬੰਦਗੀ ਕਰਦਾ, ਜਿਹੜਾ ਉਹਦੀ ਭਗਤੀ ਕਰਦਾ, ਉਹਦੇ ਵੱਸ ਵਿੱਚ ਹੋ ਜਾਂਦਾ ਹੈ ਤੇ ਜੋ ਵੀ ਉਹ ਮੰਗਦਾ ਹੈ ਉਹਨੂੰ ਦੇਣ ਵਾਸਤੇ ਤਿਆਰ ਹੋ ਜਾਂਦਾ ਹੈ। ਉਹਨਾਂ ਨੇ ਇੱਕ ਉਦਾਹਰਣ ਦਿੱਤੀ ਹੈ, ਕਹਿਤ ਨਾਮਦੇਵ ਭਗਤ ਵਸ਼ ਕੇਸਵ ਅਜਹੂ ਬਲ ਕੇ ਦੁਆਰ ਖਰੋ। ਇਹ ਜਿਹੜਾ ਬਲ ਰਾਜਾ ਸੀ, ਇਸ ਬਲ ਰਾਜੇ ਨੇ ਸਾਧ ਸੰਗਤ ਜੀ ਬੰਦਗੀ ਕੀਤੀ ਪਰਮੇਸ਼ਰ ਦੀ, ਵਾਹਿਗੁਰੂ ਦੀ, ਤੇ ਅਕਾਲ ਪੁਰਖ ਜਿਹੜਾ ਉਹ ਬਾਵਨ ਰੂਪ ਧਾਰ ਕੇ, ਯਾਨੀ ਕਿ ਬੌਣਾ ਰੂਪ ਧਾਰਨ ਕਰਕੇ, ਛੋਟੇ ਜਿਹੇ ਆਕਾਰ ਵਾਲਾ ਬਿਲਕੁਲ ਬੌਣਾ, 52 ਉਂਗਲਾਂ ਦਾ ਉਹਦਾ ਸਰੀਰ, ਛੋਟਾ ਜਿਹਾ ਸਰੂਪ ਧਾਰਨ ਕਰਕੇ ਬਲ ਰਾਜੇ ਦੇ ਕੋਲ ਆ ਗਿਆ ਤੇ ਰਾਜੇ ਨੂੰ ਪਤਾ ਨਹੀਂ ਲੱਗਾ ਵੀ ਇਹ ਕੌਣ ਹੈ। ਵੈਸੇ ਹੁੰਦਾ ਵੀ ਇਸ ਤਰ੍ਹਾਂ ਹੀ ਹੈ, ਜਦੋਂ ਗੁਰੂ ਪਰਮੇਸ਼ਰ ਸਾਡੇ ਕੋਲ ਆਉਂਦਾ ਹੈ, ਜ਼ਰੂਰੀ ਨਹੀਂ ਕਿ ਜੋ ਅਸੀਂ ਫਿਕਸ ਸਰੂਪ ਕੀਤਾ ਉਹਦੇ ਵਿੱਚ ਹੀ ਆਵੇ, ਉਹ ਆਪਣੇ ਸਰੂਪ ਵਿੱਚ ਆ ਸਕਦਾ, ਉਹ ਕਸਵੱਟੀ ਲਾ ਸਕਦਾ। 52 ਰੂਪ ਧਾਰ ਕੇ, ਛੋਟਾ ਜਿਹਾ ਰੂਪ ਧਾਰ ਕੇ ਬਲ ਰਾਜੇ ਦੇ ਕੋਲ ਆ ਗਿਆ, ਉਹਦੀ ਭਗਤੀ ਦੇ ਵਸ ਵਿੱਚ ਆ ਕੇ, ਕਿਉਂਕਿ ਰੱਬ ਦਾ ਸੁਭਾਅ ਏ, ਗੁਰੂ ਦਾ ਸੁਭਾਅ ਏ, ਕੋਈ ਪਿਆਰ ਨਾਲ ਬੰਦਗੀ ਕਰੇ ਤੇ ਸਾਧ ਸੰਗਤ ਜੀ ਉਹ ਇਵੇਂ ਦੇ ਵੀ ਕੰਮ ਕਰ ਦਿੰਦਾ ਜਿਹੜੇ ਕਦੀ ਕਿਸੇ ਨੇ ਸੋਚੇ ਵੀ ਨਾ ਹੋ। ਬੰਦਗੀ ਦਾ ਉਹ ਗੁਲਾਮ ਹੈ, ਪ੍ਰੇਮ ਦਾ ਗੁਲਾਮ ਹੈ। ਕਹਿੰਦੇ ਨੇ ਬਲ ਰਾਜੇ ਦੇ ਕੋਲ ਜਦੋਂ ਇਹ 52 ਰੂਪ ਧਾਰ ਕੇ ਵਾਹਿਗੁਰੂ ਆਪ ਆਇਆ ਤੇ ਉਹਨੇ ਆਣ ਕੇ ਆਪਣੇ ਸੇਵਕ ਤੋਂ ਇੱਕ ਮੰਗ ਕੀਤੀ, ਕਸਵੱਟੀ ਲਾ ਦਿੱਤੀ, ਕਹਿਣ ਲੱਗਾ ਮੈਂ ਛੰਨ ਪਾਉਣੀ ਹੈ, ਗੁਜ਼ਾਰਾ ਹੋ ਜਾਏਗਾ, ਜ਼ਿੰਦਗੀ ਲੰਘ ਜਾਏਗੀ, ਮੈਂ ਛੰਨ ਪਾਉਣੀ ਹੈ ਤੇ ਮੈਨੂੰ 2.5 ਕਰੂ ਧਰਤੀ ਦੇ ਆਪਣੇ ਰਾਜ ਦੇ ਵਿੱਚੋਂ। 2.5 ਕਰੂ ਕਿੰਨੀ ਕੁ ਹੁੰਦੀ ਹੈ? 1 ਕਰੂ, ਇੱਕ ਕਰਮ ਜਿਹੜਾ ਉਹ 2 ਪਲੰਘਾਂ ਦਾ ਹੁੰਦਾ ਤੇ 2.5 ਕਰੂ ਤੁਸੀਂ ਗਿਣ ਲਓ 5 ਪਲੰਘਾਂ ਕਿੰਨੀਆਂ ਕੁ ਹੁੰਦੀਆਂ ਨੇ। ਤੇ ਰਾਜਾ ਬਲ ਕਹਿੰਦਾ ਹੈ ਵੀ ਇਹ ਵੀ ਕੋਈ ਬੜੀ ਵੱਡੀ ਮੰਗ ਹੈ, ਇੰਨਾ ਵੱਡਾ ਦੇਸ਼ ਹੈ ਮੇਰੇ ਕੋਲ, ਸਾਰੀ ਦੁਨੀਆਂ ਦਾ ਰਾਜ ਹੈ, ਤੂੰ ਜਿੱਥੇ ਮਰਜ਼ੀ 2.5-5 ਪਲੰਘਾਂ ਪੱਟ ਕੇ ਆਪਣੀ ਝੁੱਗੀ ਪਾ ਲੈ। ਉਹਨੇ ਆਣ ਕੇ ਸਾਧ ਸੰਗਤ ਜੀ ਆਪਣਾ ਸਰੂਪ ਜਿਹੜਾ ਨਾ ਵਧਾ ਲਿਆ ਤੇ 2.5 ਕਰੂ ਜਦੋਂ ਉਹਨੇ ਮਿਲੇ ਨਾ ਤੇ ਸਾਰੀ ਧਰਤੀ 2 ਕਰੂਆਂ ਵਿੱਚ ਮਿਣ ਦਿੱਤੀ। 52 ਨੇ ਆਪਣੀ ਸ਼ਕਤੀ ਵਿਖਾਈ ਨਾ ਪਰਮੇਸ਼ਰ ਨੂੰ, 2 ਕਰੂ ਵਿੱਚ, ਯਾਨੀ ਕਿ 4 ਪਲਾਂਘਾਂ ਵਿੱਚ ਸਾਰੀ ਧਰਤੀ ਮਿਣ ਕੇ, ਤੇ ਕਹਿੰਦਾ ਬਈ ਬਲ ਹੁਣ ਅੱਗੇ ਮੈਂ ਕਿੱਥੇ ਮਿਣਾ, 1 ਪਲਾਂਘ ਘੱਟ ਰਹਿ ਗਈ, ਇਹਦੇ ਛੰਨ ਕਿੱਥੇ ਪਾਵਾਂ। ਤੇ ਉਹ ਰਾਜਾ ਵੀ ਸਾਧ ਸੰਗਤ ਜੀ ਬੜਾ, ਇਹ ਹਿੰਮਤ ਵਾਲੇ ਲੋਕ ਹੁੰਦੇ ਨੇ, ਸਿਰ ਦੇਣ ਵਾਲੀ ਬੰਦਗੀ ਜਿਨ੍ਹਾਂ ਨੇ ਕਰਨੀ ਹੈ ਫਿਰ ਪਿੱਛੇ ਮੁੜ ਕੇ ਨਹੀਂ ਬਹਿੰਦੇ, ਪਿੱਛੇ ਮੁੜਨ ਵਾਲੇ ਬੰਦਗੀ ਨਹੀਂ ਕਰ ਸਕਦੇ। ਉਹ ਤੇ ਉਦੋਂ ਹੀ ਘਬਰਾ ਜਾਂਦਾ, ਉਹ ਪੈਰੀ ਪੈ ਜਾਂਦਾ, ਮਹਾਰਾਜ ਬਖਸ਼ੋ ਤੁਸੀਂ ਸਾਰੀ ਧਰਤੀ ਦੱਬ ਕੇ ਬਹਿ ਗਏ ਤੇ ਹੁਣ ਮੈਂ ਹੋਰ ਕਿੱਥੋਂ ਦਿਆਂ। ਨਹੀਂ, ਇਹ ਹਿੰਮਤ ਵਾਲੇ ਲੋਕ ਹੁੰਦੇ ਨੇ, ਇਹਨਾਂ ਦੇ ਵਿੱਚ ਬੜੀ ਤਾਕਤ ਹੁੰਦੀ, ਜਿਹੜੇ ਬੰਦਗੀ ਕਰਕੇ ਜਿਨ੍ਹਾਂ ਥਾਂ ਪ੍ਰਾਪਤ ਕੀਤੀ ਹੈ ਨਾ ਗੁਰੂ ਘਰ ਦੇ ਵਿੱਚ ਵਾਹਿਗੁਰੂ ਦੇ ਦਰ ਤੇ, बड़ी हिम्मत हुंदी है इन्हां दे विच। उन्हें क्या बल राजे ने क्या मैं लम्मा पै जाना अद्धा पैर मेरे उत्ते मिणके ते इत्थे झुग्गी पा लै। राजा बल लम्मा पै गया ते जदों इन्हें बावण ने अपना पैर उत्ते रखिया ते पताल विच धस गया इन्ना भार सी पर वो लम्मा पिया रहा उन्हें परवाह नहीं कीती। ते जदों ये मिणके सारा कुछ अपना कौतक विखा के ना बल नूं ते बावण जेड़ा वो तुरन लगा जान लगा फिर छोटा रूप धारण कर लिया फिर ओना कोई कर लिया बावण उंगलां दा। ते राजा कहिंदा महाराज जेड़ा तुसी वचन कीता सी उहदे पूरा करो। कहिंदे किहड़ा वचन? कहिंदे तुसी क्या सी मैं झुग्गी पाउणी है ते हुण झुग्गी पाओ। फिर ते ये गुरु ग्रंथ साहिब जी की बाणी की तुक है, ये कितों मैं इतिहास विचों नहीं सुना रहा तुहानूं। अज हूं सो बल के द्वार खरो, उन्हें उत्थे झुग्गी पाली पताल दे विच बावण ने ते कहिंदे ने अजे तक भी उत्थे ही उहदी राखी करके उहदे द्वारे दे उत्ते अपने भगत का सेवक बन के बैठा, उत्थों गया नहीं परत के। मतलब की है? मतलब यह उदाहरण यह है भी रब तो मंगना वेख के जो मंगया, एक पंक्ति एवें नहीं जो मांगे ठाकुर अपने ते सोई सोई देवे, नानक दास मुख ते जो बोला इहां हां सच होवे। मंगन लग्या सोचना जरूर, क्योंकि इत्थे सारियां चीजां दे लेवल होर ने, ते अंदरों होर ने बाहरों होर ने, ते जो मंगया मिल जाना। की पता चीनी वाले डब्बे दे उत्ते लून लिखा होवे ते लून वाले दे उत्ते साध संगत जी खंड दी चिप लगी होवे ते आपां वेख के सानू जे बंदा कोई नाल नहीं ते गलत भी असी खरीद सकने। इस करके महाराज कहिंदे ने वणज करो वणजारे हो वखर लिहो संभाल, हे वपारियो हे गुरु के सिखो। वणज करना है ते व्यापार करना है ते वेख के करना। इत्थे जो तुहाडी इच्छा दे विचो तरंगा निकलियां ब्रह्मांड विच बैठा होया वैगुरु तुहाडी झोली विच पा देंदा, उहदे कोल बड़ा कुछ है, उहदे कोल बड़ियां दातां ने। वणज करो बण जा रहे हो वखर लिहो संभाल, केड़ी चीज मंगीए तैसी वस्त विसाही है जैसी निभ है नाल। मंगो जरूर संसार दीआं चीजां भी लोड़ मात्र, गुरु दा गुरु साहब ने सिख नूं राह दिता भी जे तेनू शरीर दी लोड़ है घर दी लोड़ है परिवार दी लोड़ है तू मंग सकना है। पर ए नहीं सी क्या भी तू ए ही मंगन गुरुद्वारे आउणा है, जिवें असी अज बना दिता है ना, जिथे तुहानू कोई ए कवे भी तुसी इत्थे आओ तुहाडियां सारियां करोड़ां पति बन जाओगे अरबां पति बन जाओगे, उत्थे भीड़ां लग जांदियां सत्संग जी। महाराज ने कहा भी लोड़ है ते मंग, जिहड़ी तेरी जरूरत है ना मंग। भगतां ने भी मंगिया है ते मन इच्छा दान करन, जो मन विच इच्छा वो दान तेनू देन लई तैयार बैठा है। पर भगतां दे मंगण विच ते साडे मंगण विच फर्क बड़ा है। तुसी भगत धन्ना जी का आरता पढ़ो, भगत कबीर जी का शब्द पढ़ो, जदों उन्होंने मंगिया वह कहिंदे ने भूखे भगत ना कीजा है जै माला अपनी लीजा, प्यार दे नाल क्या ना। इहदे विच व्यंग है, इहदे विच कोई ए गल नहीं भी मैं भगती छड़ देनी जे तू ना दिता, नहीं। इत्थे वह भी एक सिद्धांत है, जो राज देहे ता कवन बढ़ाई, जो भीख मंगावे ता क्या घट जाई, जे राजा बना दे ते ता भी तेरे, जे भिखारी बना दे ते ता भी तेरे, ये तेरी मर्जी है। पर भगत जी कहिंदे भूखे दान ना कीजा जै माला अपनी लीजा, अद सिर मांगो दाले मोको दोनों भगत जवाले, पाओ घीओ संग लूना, पाइया घ्यो मंगिया अद्धा किलो दाल मंगी, एक मंजी मंगी, एक खेस मंगिया, एक सराहना मंगिया, एक मझ मंगी लवेरी, ये सारा कुछ मंगिया ना बाणी दे विच। हुण साध संगत जी आवाज सारी दुनिया विच जांदी है, सारी संगत सुनदी है, ਤੁਸੀਂ ਕਦੀ ਕਿਤੇ ਗੁਰਦੁਆਰੇ ਵਿੱਚ ਇਹ ਅਰਦਾਸ ਸੁਣੀਏ ਵੀ ਸੱਚੇ ਪਾਤਸ਼ਾਹ ਮੈਨੂੰ ਅੱਧਾ ਕਿਲੋ ਦਾਲ ਦੇ ਦਿਓ। ਬੰਦਾ ਕਹਿੰਦਾ ਵੀ ਜੇ ਮੰਗਣ ਆਇਆ ਤੇ ਘੱਟੋ ਘੱਟ 10-20 ਟਰੱਕ ਮੰਗਦੇ ਲਵਾਂ, ਮੇਰਾ ਵੀ ਸਰਜਾ ਤੇ ਅੱਗੋਂ ਪੁੱਤਰਾਂ ਦਾ ਵੀ ਸਰਜਾ ਤੇ ਪੋਤਰਿਆਂ ਦਾ ਵੀ ਸਰਜਾ। ਅੱਧਾ ਕਿਲੋ ਮੰਗਿਆ ਕਦੀ ਕਿਸੇ? ਜੇ ਕੋਈ ਘਿਓ ਮੰਗਣ ਆਵੇ ਤੇ ਕੋਈ ਪਾਈਆ ਮੰਗਦਾ? ਨਹੀਂ, ਅਸੀਂ ਮੰਗਣ ਤੇ ਪਾਬੰਦੀ ਨਹੀਂ। ਪਰ ਇੱਥੇ ਵੀ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ, ਲੋਭ ਕਰਕੇ ਨਹੀਂ ਮੰਗਿਆ। ਮੰਗਿਆ ਜ਼ਰੂਰ ਹੈ ਤੇ ਸਾਨੂੰ ਵੀ ਇਜਾਜ਼ਤ ਦਿੱਤੀ ਮੰਗਣ ਦੀ, ਪਰ ਇਹ ਕਿਹਾ ਵੀ ਗੁਰੂ ਕੇ ਸਿੱਖਾ ਉਹ ਵੀ ਮੰਗ ਲੈ ਜੋ ਤੇਰੇ ਕੰਮ ਆਉਣਾ ਹੈ। ਜਿੱਦਣ ਤੇਰਾ ਸਰੀਰ ਤੈਨੂੰ ਜਵਾਬ ਦੇ ਗਿਆ, ਇਹਦੇ ਸਵਾਸ ਖਤਮ ਹੋ ਗਏ, ਉਹਦੇ ਤੋਂ ਬਾਅਦ ਉਹਦੇ ਵਾਸਤੇ ਵੀ ਕੁਝ ਤੇਰੇ ਕੋਲ ਹੈ, ਕਿਉਂਕਿ ਉਹ ਸਰਬੱਤਰ ਦਾਨ ਦੀ ਗੱਲ ਕਰ ਰਹੇ ਨੇ ਅੱਜ ਦੇ ਸ਼ਬਦ। ਸਾਰੀਆਂ ਚੀਜ਼ਾਂ, ਸਾਰੇ ਸੁੱਖ, ਹਲਤ ਸੁੱਖ, ਪਲਤ ਸੁੱਖ, ਨਿੱਤ ਸੁੱਖ, ਸਿਮਰਨ ਨੂੰ ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ, ਏਵੇਂ ਦੀ ਚੀਜ਼ ਮੰਗ ਜਿਹੜੀ ਤੈਨੂੰ ਸਾਰੇ ਨੂੰ ਕਵਰ ਕਰ ਲੈ, ਤੇਰੇ ਸਰੀਰ ਤੋਂ ਬਾਅਦ ਵਾਲੇ ਜੀਵਨ ਨੂੰ ਵੀ ਕਵਰ ਕਰ ਲੈ। ਸਾਡੇ ਗੁਰੂ ਨੂੰ ਤੇ, ਗੁਰੂ ਤੇ ਵੇਖੋ ਸਾਡਾ ਇੱਕ ਸੰਸਾਰਿਕ ਪਿਤਾ ਹੈ, ਉਹ ਸਾਡੀ ਫਿਕਰ ਸਿਰਫ ਇੱਥੋਂ ਤੱਕ ਕਰਦਾ ਵੀ ਜਿੰਨਾ ਚਿਰ ਜਿਉਂਦਾ ਹੈ ਉਨਾ ਚਿਰ ਇਹਦੇ ਕੋਲ ਖਾਣ ਪੀਣ ਵਾਸਤੇ ਵਾਧੂ ਰਹੇ, ਇਹਦੇ ਕੋਲ ਜਾਇਦਾਦ ਚੰਗੀ ਹੋਵੇ, ਉਹ ਉਥੋਂ ਤੱਕ ਪ੍ਰਬੰਧ ਕਰ ਸਕਦਾ। ਉਹਦੇ ਤੋਂ ਅੱਗੇ ਉਹਦੇ ਤੋਂ ਪ੍ਰਬੰਧ ਹੁੰਦਾ ਵੀ ਨਹੀਂ, ਪਰ ਉਹ ਪੂਰਾ ਜ਼ੋਰ ਲਾ ਦਿੰਦਾ ਵੀ ਮੇਰਾ ਪੁੱਤਰ ਜਿਹੜਾ ਜਾਂ ਵੱਡੇ ਉਹਦੇ ਤੇ ਕਿਤੇ ਜੋਬ ਤੇ ਲੱਗ ਜਾ ਤੇ ਜਾਂ ਇਹਦੇ ਕੋਲ ਕੋਈ ਬਿਜ਼ਨਸ ਵੱਡਾ ਹੋ ਜਾਏ ਜਾਂ ਇਹਦਾ ਕੋਈ ਕੰਮ ਵੱਡਾ ਹੋਵੇ। ਪਰ ਸਾਧ ਸੰਗਤ ਜੀ, ਕੋਈ ਵੀ ਦੁਨੀਆਂ ਦਾ ਪਿਤਾ ਇਸ ਸਰੀਰ ਤੇ ਛੱਡਣ ਤੋਂ ਬਾਅਦ ਜਾਇਦਾਦ ਬਣਾ ਕੇ ਨਹੀਂ ਦੇ ਸਕਦਾ, ਉਹ ਦੇ ਸਕਦਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਕਦੇ। ਕੋਈ ਪਿਤਾ ਹੈ ਦੁਨੀਆਂ ਦਾ, ਕੋਈ ਮਾਂ ਹੈ, ਕੋਈ ਸੰਬੰਧੀ ਹੈ ਦੁਨੀਆਂ ਦਾ ਜਿਹੜਾ ਜਿੱਦਣ ਸਵਾਸ ਖਤਮ ਹੋ ਗਿਆ ਤੇ ਉਦੋਂ ਅਗਲਾ ਧੰਨ ਲਿਆ ਕੇ ਦੇਵੇ ਸਾਨੂੰ? ਉਹ ਅਧੂਰਾ ਹੈ ਕੰਮ, ਉਹ ਉਥੋਂ ਤੱਕ ਹੀ ਕੰਮ ਕਰਦਾ, ਉਹਦੀ ਜਾਇਦਾਦ ਉਥੋਂ ਤੱਕ ਹੀ। ਹਾਂ, ਸਿੱਖੀ ਦੇ ਵਿੱਚ ਜਿਨ੍ਹਾਂ ਨੂੰ ਨਾਮ ਦਾ ਹੀਰਾ ਮਿਲਿਆ ਗੁਰੂ ਦੇ ਦਰ ਤੋਂ, ਸਤਿਗੁਰਾਂ ਦੇ ਘਰੋਂ, ਉਹਨਾਂ ਨੇ ਫਿਰ ਜਦੋਂ ਸਰੀਰ ਛੱਡਣ ਲੱਗੇ ਨਾ ਬਾਬਾ ਬੁੱਢਾ ਸਾਹਿਬ ਤੇ ਛੇਵੇਂ ਪਾਤਸ਼ਾਹ ਨੇ, ਹੁਣ ਬਾਬਾ ਬੁੱਢਾ ਸਾਹਿਬ ਤੇ ਬ੍ਰਹਮ ਗਿਆਨੀ ਜਿਹੜੇ ਗੁਰੂਆਂ ਨੂੰ ਵੀ ਗੱਦੀ ਤੇ ਬਿਠਾਉਣ ਵਾਲੇ ਸਨ, ਉਹਨਾਂ ਨੇ ਕੀ ਮੰਗਣਾ ਸੀ? ਪਰ ਇੱਕ ਸੰਸਾਰਕ ਰਵਾਇਤ ਦੇ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਬਾਬਾ ਬੁੱਢਾ ਜੀ, ਤੁਹਾਡੇ ਕੋਲ ਸਾਰਾ ਕੁਝ ਵਾਧੂ ਹੈ, ਪਰ ਸਾਡਾ ਮਨ ਕਰਦਾ ਵੀ ਅਸੀਂ ਤੁਹਾਨੂੰ ਇਹ ਗੱਲ ਕਹੀਏ ਵੀ ਜੋ ਤੁਹਾਨੂੰ ਚਾਹੀਦਾ ਮੰਗੋ ਤੇ ਅਸੀਂ ਕੁਝ ਦੇਣਾ ਚਾਹੁੰਦੇ ਹਾਂ। ਬਾਬੇ ਬੁੱਢੇ ਨੇ ਮੁਰੱਬੇ ਨਹੀਂ ਮੰਗੇ, ਉਹਨੂੰ ਪਤਾ ਉਹ ਪ੍ਰਬੰਧ ਆਪ ਹੀ ਹੋ ਜਾਣਾ, ਹੋਰ ਕੁਝ ਨਹੀਂ ਮੰਗਿਆ। ਕੋਲ ਖੜਾ ਸੀ ਪੁੱਤਰ ਭਾਈ ਭਾਨਾ, ਉਹਦੀ ਬਾਂਹ ਫੜ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਵਿੱਚ ਫੜਾ ਦਿੱਤੀ। ਕਹਿਣ ਲੱਗੇ, ਸੱਚੇ ਪਾਤਸ਼ਾਹ, ਜੇ ਦੇਣਾ ਚਾਹੁੰਦੇ ਹੋ ਪਰਿਵਾਰ ਵਾਸਤੇ ਕੁਝ, ਤੇ ਆ ਭਾਨੇ ਦੀ ਬਾਂਹ ਨਾ ਛੱਡਿਆ ਜੇ, ਬਾਂਹ ਫੜ ਕੇ ਰੱਖਿਆ ਜੇ। ਜਿਹੜਾ ਸਿਆਣਾ ਪਿਤਾ ਹੈ, ਜਿਹੜੀ ਸਿਆਣੀ ਮਾਂ ਹੈ, ਉਹ ਸਾਧ ਸੰਗਤ ਜੀ ਜਿੱਥੇ ਆਪਣੇ ਧੀ ਪੁੱਤਰ ਨੂੰ ਸੰਸਾਰ ਦਾ ਕੰਮ ਸਿਖਾਏਗੀ ਨਾ, ਉੱਥੇ ਆਪਣੇ ਬੱਚੇ ਨੂੰ ਨਾਲ ਇਹ ਵੀ ਫਿਕਰ ਕਰੇਗੀ ਕਿ ਇਹਦੇ ਕੋਲ ਉਹ ਦਾਤ ਆ ਜਾਏ ਜਿਹੜੀ ਸਿੱਖੀ ਦੀ ਦਾਤ ਲੋਕ ਤੇ ਪਰਲੋਕ ਦੋਵਾਂ ਦੇ ਵਿੱਚ ਸਹਾਈ ਹੁੰਦੀ। ਪਰ ਜੇ ਅਸੀਂ ਬਹੁ ਗਿਣਤੀ ਵਿੱਚ ਵੇਖੀਏ ਤੇ ਕੋਈ ਨਹੀਂ ਮੰਗਦਾ, ਜੇ ਮੰਗਦਾ ਵੀ ਤੇ ਥੋੜਾ ਬਹੁਤ ਹੀ ਮੰਗਦਾ ਵੀ ਸਮਾਜ ਵਿੱਚ ਥੋੜਾ ਜਿਹਾ ਚੰਗੇ ਬਣੇ ਰਹੀਏ, ਅਸੀਂ ਪੱਗ ਸ਼ੱਗ ਜੀ ਬੰਨਦਾ ਰਹੇ, ਚਲੋ ਇੰਨਾ ਕੋਈ ਰਹੇ। ਜੇ ਕਿਸੇ ਦਾ ਪੁੱਤਰ ਧੀ ਜ਼ਿਆਦਾ ਨਿਤਨੇਮ ਕਰਨ ਲੱਗ ਪਏ ਨਾ, ਤੇ ਜੇ ਕਿਤੇ ਉਹਦੀ ਅਵਸਥਾ ਬਣਨ ਲੱਗ ਪਏ, ਤੇ ਕਈ ਕਹਿੰਦੇ ਨੇ ਵੀ ਇਹਦਾ ਬਣੇਗਾ ਕੀ, ਤੇ ਕੰਮ ਵੱਲੋਂ ਪਿਛਾੜਦਾ ਜਾਂਦਾ। ਸਿੱਖੀ ਪੂਰੀ ਨਹੀਂ ਅਸੀਂ ਲੈਣੀ ਚਾਹੁੰਦੇ, ਅਸੀਂ ਸਿਰਫ ਚੰਗੇ ਬਣਨ ਲਈ ਸਿੱਖ ਬਣਨੇ ਚਾਹੁੰਦੇ ਹਾਂ, ਕਿਉਂਕਿ ਅੱਜ ਦਾ ਸਮਾਂ ਸਾਰਾ ਫਾਰਮੈਲਿਟੀ ਬਣ ਗਿਆ। ਲੋਕਾਂ ਦੇ ਵਿੱਚ ਅਸੀਂ ਚੰਗੇ ਕਿਵੇਂ ਰਹੀਏ? ਧਰਮ ਇਹਦੇ ਨਾਲ ਸਹਿਮਤ ਨਹੀਂ ਹੈ। ਧਰਮ ਤਾਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਧਰਮ ਦੇ ਉੱਤੇ ਤੁਰਦਿਆਂ ਹੋਇਆਂ ਕੋਈ ਵੀ ਐਵੇਂ ਦਾ ਕੰਮ ਕਰਨਾ ਪੈ ਸਕਦਾ ਜਿਹੜਾ ਸ਼ਾਇਦ ਦੁਨੀਆਂ ਨੂੰ ਚੰਗਾ ਨਾ ਲੱਗਦਾ ਹੋਵੇ। ਇਸ ਕਰਕੇ ਜਿਹੜਾ ਸਾਧ ਸੰਗਤ ਜੀ, ਗੁਰੂ ਸਾਹਿਬ ਕਹਿੰਦੇ ਵੀ ਮੰਗਣ ਤੋਂ ਪਹਿਲਾਂ ਤੂੰ ਗੁਰੂ ਦੇ ਚਰਨਾਂ ਨਾਲ ਜੁੜ ਕੇ ਇਹ ਵੀ ਪੁੱਛ ਲੈ ਬਈ ਕੀ ਮੰਗਾਂ, ਕਿਹੜੀ ਚੀਜ਼ ਦੀ ਲੋੜ ਹੈ। ਮਹਾਰਾਜ ਕਹਿੰਦੇ ਹਉ ਕਿਆ ਮੰਗੋ ਕਿ ਸਥਿਰ ਨਾ ਰਹਾਈ। ਕੋਈ ਚੀਜ਼ ਐਵੇਂ ਦੀ ਹੈ ਜਿਹੜੀ ਸਥਿਰ ਰਹਿ ਜਾਂਦੀ, ਜਿਹੜੀ ਟਿਕੀ ਰਹਿ ਜਾਂਦੀ, ਬਿਲਕੁਲ ਕਦੀ ਖਤਮ ਨਹੀਂ ਹੁੰਦੀ। ਹਉ ਕਿਆ ਮੰਗੋ ਕਿ ਸਥਿਰ ਨਾ ਰਹਾਈ। ਇੱਕ ਹੈ ਚੀਜ਼ ਜਿਹੜੀ ਸਦਾ ਅੰਗ ਸੰਗੇ, ਅਭੰਗਮ ਬਿਭੂਤੇ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗਮ ਬਿਭੂਤੇ। ਇੱਕ ਐਵੇਂ ਦੀ ਚੀਜ਼ ਹੈ, ਉਹ ਮਹਾਰਾਜ ਕਹਿੰਦੇ ਨਾਮ ਦਾ ਧਨ ਹੈ, ਬੰਦਗੀ ਦਾ ਧਨ ਹੈ। ਸਵੇਰੇ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਗੁਰੂ ਕਾ ਸਿੱਖ ਜਿਹੜਾ ਨਿਤਨੇਮ ਕਰਦਾ, ਜਿਹੜੀ ਬਾਣੀ ਪੜਦਾ, ਉਹਨੂੰ ਕਹਿੰਦੇ ਨੇ ਹੌਲੀ ਹੌਲੀ ਅੰਦਰ ਕਿਣਕਾ ਕਿਣਕਾ ਕਰਕੇ, ਛੋਟਾ ਛੋਟਾ ਕਰਕੇ ਅੰਦਰ ਇੱਕ ਖਜ਼ਾਨਾ ਜਮ੍ਹਾਂ ਹੁੰਦਾ ਜਾਂਦਾ। ਪਰ ਉਹ ਜਪਦਾ ਕਿਵੇਂ ਇਹਦੇ ਉੱਤੇ ਡਿਪੈਂਡ ਕਰਦਾ। ਪੜ੍ਹਦੇ ਅਸੀਂ ਵੀ ਹੈ। ਅੱਜ ਦੇ ਸ਼ਬਦ ਦੇ ਵਿੱਚ ਤਿੰਨ ਚੀਜ਼ਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਵੀ ਤਿੰਨ ਤਰੀਕਿਆਂ ਦੇ ਨਾਲ ਜੇ ਤੂੰ ਨਾਮ ਜਪਣਾ, ਤਿੰਨ ਤਰੀਕਿਆਂ ਦੇ ਨਾਲ ਜਪ। ਇੱਕ ਤੇ ਤੈਨੂੰ ਪਿਆਰ ਹੋਣਾ ਚਾਹੀਦਾ, ਇੱਕ ਜਿਹਨੂੰ ਤੂੰ ਜਪਣਾ ਉਹ ਦੂਰ ਨਹੀਂ ਤੈਨੂੰ ਦਿਸਣਾ ਚਾਹੀਦਾ, ਨੇੜੇ ਦਿਸਣਾ ਚਾਹੀਦਾ। ਦੋ ਗੱਲਾਂ, ਇੱਕ ਨੇੜੇ ਉਹਨੂੰ ਨਾਲ ਸਮਝ, ਤੇ ਨਾਲ ਉਹ ਚੀਜ਼ ਸਾਨੂੰ ਦਿਸੇਗੀ ਜਿਹੜੀ ਜੋਤ ਸਰੂਪ ਹੈ। ਮਨੁੱਖ ਇੱਥੇ ਹੈ ਤੇ ਉੱਥੇ ਨਹੀਂ। ਅਸੀਂ ਹੁਣ ਬੈਠੇ ਹਾਂ ਸਾਹਮਣੇ ਕੈਮਰੇ ਦੇ ਸਾਹਮਣੇ, ਅਸੀਂ ਆਪਣੇ ਆਪ ਨੂੰ, ਸਾਨੂੰ ਪਤਾ ਵੀ ਅਸੀਂ ਇੱਥੇ ਹਾਂ, ਅਸੀਂ ਇਹਦੇ ਤੋਂ ਪਾਸੇ ਵੀ ਜਾ ਸਕਦੇ ਹਾਂ। ਪਰ ਵਾਹਿਗੁਰੂ ਅਕਾਲ ਪੁਰਖ ਦੀ ਜੋਤ ਕੋਈ ਇੰਚ ਵੀ ਥਾਂ ਖਾਲੀ ਨਹੀਂ ਜਿੱਥੇ ਉਹਦੀ ਜੋਤ ਨਹੀਂ। ਪਰ ਜਿਹੜੇ ਪ੍ਰਤੀਤ ਕਰਨਗੇ, ਜਿਨ੍ਹਾਂ ਦੀ ਅੱਖ ਖੁੱਲਦੀ ਹੈ, ਪਤਾ ਉਹਨਾਂ ਨੂੰ ਲੱਗਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਾਨ ਕਰਨ ਵਾਲਾ ਹੈ ਵਾਹਿਗੁਰੂ, ਦਾਨ ਦੇਣ ਵਾਲਾ ਹੈ ਤੇ ਆਸਾਂ ਨੂੰ ਪੂਰੀਆਂ ਕਰਨ ਵਾਲਾ ਹੈ। ਕਿਵੇਂ ਉਹ ਦਾਨ ਕਰਦਾ ਹੈ? ਗੁਰੂ ਅਰਜਨ ਦੇਵ ਸਲੋਕ ਦੇ ਵਿੱਚ ਫਰਮਾਉਂਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ।
ਇਸ ਸਲੋਕ ਦੇ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਹੈ, ਭਾਈ ਵਾਹਿਗੁਰੂ ਮਨ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ। ਮਨ ਦੇ ਵਿੱਚ ਜੋ ਵੀ ਇੱਛਾ, ਜੋ ਵੀ ਆਪਣੇ ਭਗਤਾਂ ਦੇ ਅੰਦਰ ਮਨ ਵਿੱਚ ਇੱਛਾ ਪੈਦਾ ਹੁੰਦੀ ਹੈ, ਉਹਨਾਂ ਨੂੰ ਪੂਰੀਆਂ ਕਰਨ ਵਾਲਾ। ਇੱਥੇ ਪੂਰੀਆਂ ਦੇ ਦੋ ਅਰਥ ਨੇ ਸਾਧ ਸੰਗਤ ਜੀ, ਪੂਰੀਆਂ ਦੇ ਇੱਥੇ ਅਰਥ ਨੇ। ਇੱਕ ਹੈ ਵੀ ਉਹ ਇੱਛਾ, ਉਹ ਚੀਜ਼ ਆਪਣੇ ਸੇਵਕ ਨੂੰ ਦੇ ਦੇਣੀ, ਇੱਕ ਇਹ ਤਰੀਕਾ। ਦੋ ਤਰ੍ਹਾਂ ਨਾਲ ਪੂਰੀਆਂ ਕਰਦਾ, ਜਿਹੜੀ ਚੀਜ਼ ਮੰਗੀ ਸੀ ਉਹ ਦੇ ਦਿੱਤੀ। ਇੱਕ ਦੂਜੀ ਚੀਜ਼ ਹੈ ਕਿ ਜਿਹੜੀ ਚੀਜ਼ ਮੰਗੀ ਸੀ ਉਹਦੀ ਮੰਗ ਖਤਮ ਕਰ ਦਿੱਤੀ, ਅੰਦਰੋਂ ਉਹਦੇ ਅੰਦਰ ਨੂੰ ਭਰ ਦਿੱਤਾ। ਵੈਸੇ ਹੀ ਵਸਤੂ ਦੇਣ ਤੋਂ ਬਿਨਾਂ ਹੀ ਐਸੀ ਕਿਰਪਾ ਕਰ ਦਿੱਤੀ ਕਿ ਅੰਦਰ ਰੱਜ ਗਿਆ। ਆਪ ਜੀ ਨੇ ਸੁਣਿਆ ਨਾ, ਪਟਨਾ ਸਾਹਿਬ ਦੇ ਵਿੱਚ ਕਲਗੀਧਰ ਪਾਤਸ਼ਾਹ ਛੋਟੀ ਉਮਰੇ ਰਾਣੀ ਮੈਣੀ ਯਾਦ ਕਰਦੀ ਸੀ ਪੂਰੀਆਂ ਬਣਾ ਕੇ ਵੀ ਗੁਰੂ ਸਾਹਿਬ ਸੁਣਿਆ ਅਜਮਤ ਵਾਲੇ ਨੇ, ਗੁਰੂ ਕਲਗੀਧਰ ਪਾਤਸ਼ਾਹ ਛੋਟੀ ਉਮਰ ਦੇ ਵਿੱਚ ਆਉਣਗੇ ਘਰ, ਬੱਚਿਆਂ ਨਾਲ ਖੇਡਦੇ ਨੇ, ਕਿਤੇ ਆਣ ਕੇ ਜੇ ਘਰ ਆ ਜਾਣ ਤੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ, ਕੋਈ ਪੁੱਤਰ ਧੀ ਨਹੀਂ ਸੀ ਤੇ ਉਹਨਾਂ ਕੋਲ ਦਾਤ ਮੰਗ ਲਵਾਂਗੀ। ਕਈ ਦਿਨਾਂ ਤੋਂ ਯਾਦ ਕਰਦੀ ਸੀ ਤੇ ਛੋਲੇ ਪੂਰੀਆਂ ਦਾ ਲੰਗਰ ਲਾਉਂਦੀ ਸੀ। ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਗੁਰਦੇਵ ਪਾਤਸ਼ਾਹ ਅੰਤਰਜਾਮੀ ਧੁਰੋਂ ਬਗ ਆਏ ਸਨ, ਉਹਨਾਂ ਨੇ ਇਸ ਗੱਲ ਨੂੰ ਜਾਣ ਲਿਆ। ਇੱਕ ਦਿਨ ਅੱਖਾਂ ਬੰਦ ਕਰਕੇ ਬੈਠੀ ਹੈ ਤੇ ਸਾਧ ਸੰਗਤ ਜੀ ਪਿਛਲੇ ਪਾਸਿਓਂ ਦੀ ਆ ਕੇ ਅਡੋਲ ਗੁਰੂ ਕਲਗੀਧਰ ਪਾਤਸ਼ਾਹ ਝੋਲੀ ਵਿੱਚ ਬਹਿ ਗਏ, ਉਸ ਮੈਣੀ ਦੇ ਗੋਦ ਵਿੱਚ ਬਹਿ ਕੇ ਕਹਿੰਦੇ ਨੇ, ਮਾਂ ਅੱਖਾਂ ਖੋਲ, ਜੋ ਕੁਝ ਮੰਗਣੀ ਹੈ ਤੈਨੂੰ ਮਿਲ ਗਿਆ। ਅੱਖਾਂ ਖੋਲਿਆ, ਇਕਦਮ ਕੌਣ ਬੋਲਿਆ? ਵੇਖਿਆ ਕਲਗੀਧਰ ਪਾਤਸ਼ਾਹ ਗੋਦ ਵਿੱਚ ਬੈਠੇ ਨੇ। ਕਿੰਨੇ ਭਾਗਾਂ ਵਾਲੀ ਹੋਏਗੀ ਉਹ। ਗੁਰੂ ਨੂੰ ਪਤਾ ਹੈ ਵੀ ਇਹਦੀ ਪਰਾਲਬਤ ਦੇ ਵਿੱਚ ਪੁੱਤਰ ਧੀ ਨਹੀਂ ਤੇ ਮੰਗ ਕਰਦੀ ਹੈ, ਕਿਉਂਕਿ ਗੁਰੂ ਨੇ, ਗੁਰੂ ਸਾਹਿਬ ਦਾ ਸਿਧਾਂਤ ਹੈ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ, ਵਾਹਿਗੁਰੂ ਦੇ ਹੁਕਮ ਵਿੱਚ ਦਾਤਾਂ ਵੰਡਣੀਆਂ। ਜਦੋਂ ਸਾਧ ਸੰਗਤ ਜੀ ਬਹਿ ਗਏ ਤੇ ਮਾਂ ਕਿਹਾ ਤੇ ਫਿਰ ਪੁੱਛਿਆ, ਹੁਣ ਦੱਸ ਤੈਨੂੰ ਕੀ ਚਾਹੀਦਾ? ਤੇ ਮੈਣੀ ਕਹਿੰਦੀ ਜੋ ਕੁਝ ਚਾਹੀਦਾ ਸੀ ਜਦੋਂ ਤੂੰ ਮਾਂ ਕਿਹਾ ਅੰਦਰੋਂ ਉਹ ਭੁੱਖ ਪੂਰੀ ਹੋ ਗਈ ਹੈ, ਹੁਣ ਕਿਸੇ ਚੀਜ਼ ਦੀ ਲੋੜ ਹੀ ਨਹੀਂ ਰਹੀ। ਇਹ ਹੈ ਤ੍ਰਿਪਤੀ। ਇਹ ਦੂਜਾ ਤਰੀਕਾ ਹੈ। ਗੁਰੂ ਆਪਣੇ ਸਿੱਖ ਦੀਆਂ ਦੋ ਤਰ੍ਹਾਂ ਇੱਛਾ ਪੂਰੀਆਂ ਕਰ ਦਿੰਦਾ। ਇੱਕ ਜੇ ਉਹ ਮੰਗੇ, ਕਿਉਂਕਿ ਗੁਰੂ ਨੂੰ ਪਤਾ ਹੁੰਦਾ ਵੀ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਜਿਹੜੀ ਚੀਜ਼ ਮੰਗਦਾ ਇਹਦੇ ਵਾਸਤੇ ਦੁਖਦਾਈ ਹੋ ਜਾਏ। ਇਹ ਸਾਨੂੰ ਨਹੀਂ ਪਤਾ, ਇਹ ਗੁਰੂ ਨੂੰ ਪਤਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮੰਗਣ ਅਰਦਾਸ ਦਾ ਸਿਧਾਂਤ ਸਮਝ। ਅਰਦਾਸ ਦਾ ਮਤਲਬ ਹੁੰਦਾ ਮੰਗਣਾ, ਅਰਦਾਸ ਦਾ ਮਤਲਬ ਦਾਵਾ ਠੋਕਣਾ ਨਹੀਂ ਹੁੰਦਾ ਵੀ ਜੇ ਦਏਗਾ ਤੇ ਤੇਰੇ ਨਾਲ ਪ੍ਰੀਤ ਰੱਖਾਂਗੇ, ਜੇ ਨਾ ਦਏਗਾ ਤੇ ਫਿਰ ਨਹੀਂ। ਮੰਗਣਾ ਗੁਰੂ ਕੋਲੋਂ ਕੁਝ ਮੰਗਣਾ ਨਹੀਂ। ਸਾਧ ਸੰਗਤ ਜੀ, ਗੁਰੂ ਕੋਲੋਂ ਮੰਗਣ ਦੇ ਵੀ ਬੜੇ ਤਰੀਕੇ ਨੇ। ਗੁਰੂ ਕੋਲੋਂ ਕੁਝ ਮੰਗਣਾ ਹੋਵੇ ਤੇ ਬੰਦਾ ਹੋਵੇ ਤਕੜਾ, ਤੇ ਕਈ ਵਾਰੀ ਉਹ ਕਹਿੰਦਾ ਵੀ ਮੈਂ ਆਉਣਾ ਮੰਗਣ, ਮੈਂ ਆਉਣਾ ਮਾਫ਼ੀ ਮੰਗਣ, ਤੇ ਤਿਆਰ ਰੱਖਿਆ ਜੀ ਮਾਫ਼ੀ ਕਰਕੇ। ਇਹ ਗੁਰੂ ਨਾਲ ਨਹੀਂ ਚਲਾਕੀ ਚੱਲਦੀ। ਸਾਡੇ ਕੋਲ ਬੜੇ ਹੱਥਕੰਡੇ ਨੇ, ਬੜੇ ਤਰੀਕੇ ਨੇ ਸਾਡੇ ਕੋਲ ਸਾਧ ਸੰਗਤ ਜੀ। ਇਹ ਅਰਦਾਸ ਨਹੀਂ ਕੋਈ, ਇਹ ਕੋਈ ਬੇਨਤੀ ਨਹੀਂ, ਇਹ ਚਲਾਕੀ ਤੇ ਦਾਵਾ ਹੁੰਦਾ ਹੈ, ਤੇ ਦਾਵਾ ਇਸ ਘਰ ਵਿੱਚ ਕਦੀ ਨਹੀਂ ਚੱਲਦਾ। ਬਾਹਰਲੇ ਪਾਸੇ ਦਿਸ ਸਕਦਾ ਹੈ, ਨਾ ਇਹ ਗੁਰੂ ਪੰਥ ਵਿੱਚ ਚੱਲ ਸਕਦਾ ਤੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਦੀ ਮਨਜ਼ੂਰੀ ਹੈ। ਇੱਥੇ ਅਰਦਾਸ ਦਾ ਕੰਸੈਪਟ ਹੈ, ਮੰਗਿਆ ਕੁਝ ਮਿਲ ਜਾਏ ਤੇ ਮਿਲ ਜਾਏ, ਜੇ ਮਾਰ ਕੱਢੇ ਵੀ ਧਿਆਈ। ਇੱਥੇ ਸੇਵਕ ਤੇ ਉਹ ਆਇਆ ਜਿਹੜਾ ਸੰਗਤ ਸਾਧ ਸੰਗਤ ਜੀ ਆ ਕੇ ਕਹੇ ਭਾਵੇਂ ਡਾਂਗਾਂ ਨਾਲ ਘੁੱਟ ਲੈ, ਕੋਈ ਗੱਲ ਨਹੀਂ, ਤੇਰੇ ਦਰ ਤੇ ਬੈਠੇ ਆ, ਰੱਖਣਾ ਰੱਖ ਲੈ ਤੇ ਮਾਰਨਾ ਤੇ ਮਾਰ ਦੇ। ਇਹ ਤੇ ਉਹ ਚੀਜ਼ ਆ ਮੰਗਣ ਵਾਲੀ। ਅਰਦਾਸ ਅਰਦਾਸ ਕੋਈ ਦਾਵਾ ਨਹੀਂ, ਅਰਦਾਸ ਇੱਕ ਬੇਨਤੀ ਹੈ। ਕਿਉਂਕਿ ਗੁਰੂ ਸਰਬੱਗਿਆ ਹੈ, ਉਹਨੂੰ ਪਤਾ ਵੀ ਜਿਹੜੀ ਚੀਜ਼ ਮੰਗਦਾ ਇਹਦੇ ਲਾਭ ਦੀ ਹੈ ਕਿ ਨਹੀਂ। ਇਸ ਕਰਕੇ ਸਤਿਗੁਰੂ ਜੀ ਸਿੱਖ ਨੂੰ ਇੱਕ ਤਾਂ ਜਿਹੜੀ ਦਾਤ ਮੰਗਦਾ ਸਿੱਖ ਉਹਦੀ ਝੋਲੀ ਵਿੱਚ ਵੀ ਪਾ ਸਕਦੇ ਨੇ, ਤੇ ਇੱਕ ਤਰੀਕਾ ਹੈ ਸਾਧ ਸੰਗਤ ਜੀ ਉਸ ਮੈਣੀ ਦੀ ਗੋਦ ਵਿੱਚ ਬਹਿ ਕੇ ਉਹਦੇ ਅੰਦਰ ਇੰਨੀ ਤ੍ਰਿਪਤੀ ਭਰ ਦਿੱਤੀ ਗੁਰੂ ਕਲਗੀਧਰ ਪਾਤਸ਼ਾਹ ਨੇ, ਉਹਨੂੰ ਅੰਦਰੋਂ ਆਵਾਜ਼ ਆਈ ਜਿਹੜਾ ਤੇਰੀ ਗੋਦ ਵਿੱਚ ਬੈਠਾ ਹੈ, ਜੇ ਤੇਰੇ ਘਰ ਇੱਕ ਪੁੱਤਰ ਜਨਮ ਲੈ ਲੈਂਦਾ ਹੋ ਸਕਦਾ ਹੈ ਬੁਢੇਪੇ ਤੱਕ ਤੇਰੀ ਸੇਵਾ ਕਰਦਾ ਰਹਿੰਦਾ, ਹੋ ਸਕਦਾ ਤੇਰੇ ਨਾਲ ਰਹਿੰਦਾ, ਪਰ ਅੱਜ ਜਿਹੜਾ ਪੁੱਤਰ ਬਣ ਕੇ ਤੇਰੀ ਗੋਦ ਵਿੱਚ ਬਹਿ ਗਿਆ, ਸਰੀਰ ਛੱਡਣ ਤੋਂ ਬਾਅਦ ਪਰਲੋਕ ਵਿੱਚ ਵੀ ਤੇਰੇ ਨਾਲ ਹੀ ਰਹੇਗਾ। ਇਵੇਂ ਦੋ ਤਰੀਕਿਆਂ ਨਾਲ ਦਾਤ ਜਿਹੜਾ ਨਾ ਗੁਰੂ ਸਾਹਿਬ ਬਖਸ਼ਿਸ਼ ਕਰ ਲੈਂਦੇ। ਇਸ ਕਰਕੇ ਅਰਦਾਸ ਕਰਨ ਵਾਲੇ ਬੰਦੇ ਨੂੰ ਇਹ ਪਹਿਲਾਂ ਚੰਗੀ ਤਰ੍ਹਾਂ ਪੱਕਾ ਕਰ ਲੈਣਾ ਚਾਹੀਦਾ, ਨਹੀਂ ਤੇ ਅਰਦਾਸ ਦੇ ਵਿੱਚ ਪਤਾ ਨਾ ਹੋਵੇ ਤੇ ਬੰਦਾ ਨਾਸਤਿਕ ਵੀ ਹੋ ਸਕਦਾ ਹੈ ਵੀ ਮੰਗਿਆ ਸੀ ਮਿਲਿਆ ਤੇ ਕੁਝ ਹੈ ਨਹੀਂ, ਪਤਾ ਨਹੀਂ ਗੁਰੂ ਸਾਹਿਬ ਕੋਲ ਹੈ ਵੀ ਹੈ ਕਿ ਨਹੀਂ। ਹੁਣ ਗੁਰੂ ਸਾਹਿਬ ਕੋਲ ਤੇ ਹੈ, ਦਰਿਆ ਤੇ ਭਰ ਕੇ ਵਗਦਾ ਪਿਆ, ਪਰ ਸਾਧ ਸੰਗਤ ਜੀ ਜਿਹੜਾ ਗਿਆ ਉਹਦੇ ਕੋਲ ਬਾਟੀ ਕਿਲੋ ਦੀ ਇੱਕ, ਤੇ ਉਹ ਕਹਿੰਦਾ ਮੈਨੂੰ 40 ਕਿਲੋ ਚਾਹੀਦਾ, ਤੇ ਦਰਿਆ ਉੱਥੇ ਕੀ ਕਰੇ, ਭਾਗ ਪਰਾ ਲਬਦ ਕਿੰਨੀ ਕੁ ਹੈ, ਆਪਾਂ ਲੈ ਕੀ ਸਕਦੇ ਹਾਂ, ਲੈਣ ਤੇ ਖੜਾ ਹੈ। ਵਰਤਾਉਣ ਵਾਲੇ ਦੀ ਬਾਲਟੀ ਦੇ ਵਿੱਚ 10 ਕਿਲੋ ਪਦਾਰਥ ਪਿਆ ਹੈ, ਪਰ ਲੈਣ ਵਾਲੇ ਦੀ ਬਾਟੀ ਜਿਹੜੀ 500 ਗ੍ਰਾਮ ਦੀ, ਉਹ ਦੇਣ ਵਾਲਾ ਕੀ ਕਰੇ ਉੱਥੇ। ਆ ਜਿਹੜਾ ਅਸੀਂ ਸੇਵਾ ਸਿਮਰਨ ਬੰਦਗੀ ਗੁਰੂ ਦਰ ਦੀ ਯਾਤਰਾ ਦਰਸ਼ਨ ਮੇਲੇ ਕਰਨੇ, ਜਿਵੇਂ ਤੁਸੀਂ ਆਏ ਹੋ, ਇਹ ਭਾਗਾਂ ਨੂੰ ਇਹ ਭਾਂਡੇ ਨੂੰ ਵੱਡਾ ਕਰਦਾ। ਦਾਤ ਗੁਰੂ ਸਾਹਿਬ ਦਾਤ ਮਿਹਨਤ ਨਾਲ ਨਹੀਂ ਮਿਲਦੀ, ਦਾਤ ਗੁਰੂ ਸਾਹਿਬ ਦੀ ਕਿਰਪਾ ਨਾਲ ਮਿਲਦੀ ਹੈ ਸਾਧ ਸੰਗਤ ਦੀ। ਪਰ ਦਾਤ ਲੈਣ ਵਾਸਤੇ ਭਾਂਡਾ ਸਿੱਖ ਦੀ ਮਿਹਨਤ, ਸੇਵਾ ਸਿਮਰਨ, ਨਿਤਨੇਮ ਬੰਦਗੀ ਨਾਲ ਬਣਦਾ। ਇਸ ਕਰਕੇ ਕਹਿੰਦੇ ਮਨ ਇੱਛਾ ਦਾਨ ਕਰਨ। ਅੱਗੇ ਸਤਿਗੁਰੂ ਜੀ ਫਿਰ ਪੰਕਤੀ ਪੜੋ ਜੀ,
ਸਰਬੱਤਰ ਆਸਾ ਪੂਰਨ ਹੈ।
ਆਪਣੇ ਸੇਵਕ ਦੀਆਂ ਸਰਬੱਤਰ ਆਸਾ, ਸਰਬੱਤਰ ਮੈਨੇ ਸਮਗਰ, ਯਾਨੀ ਕਿ ਲੋਕ ਪਰਲੋਕ ਦੀਆਂ ਆਸਾ, ਇੱਥੋਂ ਦੀਆਂ ਵੀ ਆਸਾ ਤੇ ਪਰਲੋਕ ਦੀਆਂ ਵੀ ਆਸਾ ਜਿਹੜੀਆਂ ਨੇ, ਉਹ ਮਨ ਤ੍ਰਿਪਤ ਕਰ ਦਿੰਦਾ। ਲੋਕ ਪਰਲੋਕ ਦਾ ਸਹਾਈ ਹੁੰਦੇ ਹਨ ਵਾਹਿਗੁਰੂ। ਮਹਾਰਾਜ ਕਹਿੰਦੇ ਦਾਨ ਕਰਦਾ ਵਾਹਿਗੁਰੂ, ਦਾਨ ਅਸੀਂ ਵੀ ਦਾਨ ਕਰਨੇ। ਇੱਕ ਸ਼ਬਦ ਬੜਾ ਅਸੀਂ ਗਲਤ ਵਰਤ ਰਹੇ ਹਾਂ, असी गुरु साहब नूं दान नहीं कर सकते कुछ, असी भेटा दे सकने हां। कई कहिंदे दान कर दिओ, फलाने ने आ चीज दान कर दित्ती है। दान हुंदा है वो जिहदे विच कोई शर्त ना रखी हो, बेशर्त दित्ती हुई चीज। दान सिर्फ परमात्मा कर सकता है, और इन्ना करदा है, इन्ना उहदे वल्लों बख्शिश हो रही है। गुरु नानक देव जी कहिंदे भी संसार दे लोगों मैं कलम फड़ के बैठा भी रब दीआं दातां नूं लिखा भी किन्नियां कु दिंदा है, पर उहदी बख्शिश एड्डी वड्डी है भी बहुता कर्म लिखिया ना जाए। वड्डा दाता तिल ना तमाए, किवें दे लोग मंगदे ने, केते मंगै जोधा पार। कई यही मंगदे ने असीं जोधे होईए बड़े, केते मंगै जोधा पार, केतियां गणत नहीं विचार। कई विद्या मंगदे ने उहदे दर तों, ते कई लै लै के जदों बहुता मिल जांदा केते खप टुटै है। विकार ज्यादा मिल गया, विकारी हो गया जीवन। केते खप टुटै विकार, केते लै लै मुकर पाहे। ये भी बड़े ने साध संघ जी, लैके मुकरन वाले भी बड़े ने। वो जो मिलिया सी ना चेता ही भुल जांदा साध संघ जी। मैं अपनिया अखां दे नाल वेख्या, दो साल बाद ही बंदा भुल जांदा। उदो जदों फसिया सी उदों कहिंदा सी बेनती करो, अरदास करो गुरु अगे, क्योंकि सानू समझदे वी इन्हां दी अरदास पता नहीं किन्नी कु लग जांदी है। अजे तां इह कहिंदे भाई आप करो जिहड़ी चीज तुहानू चाहीदी, पर जे किते कर भी दित्ती, जे गुरु साहब ने कम कर भी दिता ते परत के कहा तुसी आप ही अरदास कर दिया जो उथे जाके, साडे कोल ते टाइम है नहीं है। एवें दी हालात बन जांदी। केते लै लै मुकर पाहे, केते मूर्ख खाही खाहे, केतिया दुख भूख सद मार। तुसी वेखे होणगे कई लोग जिन्हां नूं दुख ते भुख सदा ही व्यापदा रहिंदा है। ये जिहड़ी भुख है ना, ये जिन्हू नहीं आई ओनू पता है, ओनू पता है साध संगत जी। नहीं पता ते जिन्हू आई है भुख दे दुख दा, ओनू पता लगता भुख की हुंदी है। ते दुख कईयां नू सद मार, यानी कि एक दिन भी नहीं लंघदा दुख तो बिना, एक पल भी नहीं लगता, लगातार दुखी रहिंदा मनुख। महाराजे दा कोई इलाज है, कहन लगे इहदा इलाज है जे तू मन लवे भी ए पे दात तेरी दातार, सच्चे पातशाह भी तेरी दात है, जो तू दित्ती है ते असी सहमत हां, ये दुख तू दित्ता है ते ठीक है बस। पर बड़ी औखी गल है, बहुत कठिन कार्य है। इस करके कहिंदे केतियां दुख भूख सद मार, ए पे दात तेरी दातार। ते गुरु नानक देव जी ने फैसला कर दिता है, बंद खलासी भाणे होए। बंदे दी बंद खलासी दे बंधन भाणे विच तुरन नाल टुट सकदे ने। इहने भी सारा कुछ इहदियां मनो इच्छा पूरियां होणगियां ते फिर इह सुखी होवेगा। जो कुछ जीवन चल रहा नूं प्रवान करेगा ते तां दुख टुटेगा। इह पे दात तेरी दा तार, बंद खलासी भाणे होए। होर आख ना सकै कोए, होर कई कहिंदे फिरदे आ जाओ असीं आह कर देंगे, आ जाओ असीं आह कर देंगे। तुसीं तजर्बा कीता होना, गुरु ग्रंथ साहिब जी दा सिख कदी दावे नहीं करदा भी मैं तुहानूं ठीक कर दियांगा। मैं अपने कन्नां वाले गल्लां सुनियां ने, इह जिहड़ा तुहाडा काम है होना है ते इत्थों ही होना है। साडे वाले बाबा जी तो होर कोई कर नहीं सकदा, ते बाबे तीन चार बदल लै ते होया कुछ भी नहीं। इह नहीं हुंदा, नहीं हुंदा है। सिख दे हथ विच, गुरु दे प्यारे विच बड़ा कुछ है, पर यह गल्लां करनियां है, दावे करने भी असी कीता ते असी करांगे ते इत्थों ही हो सकदा, ते होर किते हो ही नहीं सकदा। गुरु दे सिख दी, इह गुरु दे संत दी स्टेटमेंट नहीं है। वो कहिंदा असी अरदास कर सकने आ, कृपा गुरु ने करनी है, ते जे कर भी दे, क्योंकि मेरी बांधी भगत छिड़ावै, बंद है भगत ना छूटै, वो छिड़ा भी सकदा है। फिर भी कहिंदा करण कारण प्रभ एक है, दूसर नाही कोई। नानक तिस बलहार ना जल तल मैया सोए। इस करके महाराज कहिंदे ने सारियां सर्वत्र आसा पूर्ण है, सारियां इशावां नूं पूर्ण करन वाले हन सतगुरु।
खंडनम काल कलेश,
खंडनम काल कलेश है। खंडनम दा मतलब हुंदा तोड़ना, खंडित करना काल कलेश है। काल मैने मन की कल्पना, काल कलेश मन दे विच कल्पते रहना, कलेश दे विच रहना, मन दे विचो कल्पना उठी जानी, इनू कल कहिंदे ने। कल युग, कल युग का मतलब है मन दे विचो कल कल पैदा हुंदी रहनी, मन दा तड़फदे रहना, भजदे रहना, दौड़दे रहना, कुछ सोचदे रहना, कदी खिन मात्र भी टिकना नहीं। ਉਹ ਵੀ ਸੱਚੇ ਪਾਤਸ਼ਾਹ ਦੇ ਘਰੋਂ ਕਹਿੰਦੇ ਖੰਡਣ ਕਲ ਕਲੇਸ਼ ਹੈ, ਖੰਡਣ ਕਲ ਕਲੇਸ਼ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਵਾਹਿਗੁਰੂ ਦੀ ਬੰਦਗੀ, ਗੁਰੂ ਦੀ ਕਿਰਪਾ ਦੇ ਨਾਲ ਕਲ ਕਲੇਸ਼ ਦਾ ਨਾਸ਼ ਹੁੰਦਾ ਹੈ।
ਰੱਬ ਸਿਮਰ ਨਾਨਕ ਨਾਹ ਦੂਰ ਨਾਹ।
ਮਹਾਰਾਜ ਕਹਿੰਦੇ ਨੇ ਪ੍ਰਭੂ ਨੂੰ ਸਿਮਰਨ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ, ਤੇ ਏਦਾਂ ਕਰ ਵੀ ਉਹਨੂੰ ਦੂਰ ਨਾ ਸਮਝੀ, ਦੂਰ ਸਮਝ ਕੇ ਨਾ ਕਰੀ ਕਦੀ, ਨਹੀਂ ਤੇ ਫਿਰ ਇੱਕ ਤਰ੍ਹਾਂ ਦਾ ਯੰਤਰ ਬੱਧ ਹੋ ਜਾਏਗਾ ਵੀ ਕੋਈ ਰਾਮ ਰਾਮ ਕਰੀ ਜਾਂਦਾ, ਕੋਈ ਅੱਲਾ ਅੱਲਾ ਕਰੀ ਜਾਂਦਾ, ਕੋਈ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ। ਉਹ ਹੈ ਕਿਹਦਾ ਇਹ ਨਾਮ, ਉਹ ਰਹਿੰਦਾ ਕਿੱਥੇ ਹੈ, ਉਹਨੂੰ ਤੇ ਨੇੜੇ ਜਾਣੇ ਨੀ ਕਦੀ। ਇਹ ਤਾਂ ਇੱਕ ਯੰਤਰਵਾਦ ਸ਼ਬਦ ਹੋ ਗਿਆ, ਇਹਨੂੰ ਕਬੀਰ ਜੀ ਕਹਿੰਦੇ ਇੱਕ ਸ਼ਬਦ ਦੀ ਅਵਧੂਤਾ, ਨਾਦੀ ਬੇਦੀ ਸ਼ਬਦੀ ਮੋਨੀ ਜੰਮ ਕੇ ਪਟੇ ਲਿਖਾਇਆ। ਇਹ ਧਿਆਨ ਵਿੱਚ ਰੱਖਣਾ ਸਾਧ ਸੰਗਤ ਜੀ, ਕੌੜੀਆਂ ਸੱਚਾਈਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਕਹਿੰਦੇ ਨਾਦਾਂ ਦੇ ਵਿੱਚ ਰਾਗਾਂ ਵਿੱਚ ਗਾਉਣ ਵਾਲੇ, ਹਾਲਾਂਕਿ ਬਾਣੀ ਰਾਗਾਂ ਵਿੱਚ ਸਾਰੀ ਤੇ ਪ੍ਰਮਾਣਤਾ ਹੈ, ਨਾਦੀ ਬੇਦੀ ਵੇਦਾਂ ਨੂੰ ਪੜਨ ਵਾਲੇ, ਸ਼ਬਦੀ ਸ਼ਬਦੀ ਕੌਣ ਨੇ, ਇੱਕ ਸ਼ਬਦ ਨੂੰ ਵਾਰ ਵਾਰ ਦੁਹਰਾਉਣ ਵਾਲੇ, ਜਿਵੇਂ ਜੋਗੀ ਅਲੱਖ ਅਲੱਖ ਕਰਦੇ ਨੇ ਤੇ ਫਰਕ ਕੀ ਪੈ ਗਿਆ, ਉਹ ਅਲੱਖ ਅਲੱਖ ਕਰਦੇ ਨੇ, ਆਪਾਂ ਵਾਹਿਗੁਰੂ ਵਾਹਿਗੁਰੂ ਕਰੀ ਗਏ, ਇਹ ਹੈ ਕਿਹਦਾ ਨਾਮ ਤੇ ਉਹ ਰਹਿੰਦਾ ਕਿੱਥੇ ਹੈ, ਉਹਦਾ ਕੋਈ ਭੈ ਵੀ ਹੈ ਕਿ ਨਹੀਂ, ਉਹ ਸਾਨੂੰ ਸਦ ਸੁਣਦਾ ਸਦ ਵੇਖਦਾ ਵੀ, ਇਹ ਵੀ ਕਦੀ ਮੰਨਿਆ ਕਿ ਨਹੀਂ ਮੰਨਿਆ, ਇਹ ਤਾਂ ਕੱਲਾ ਫਿਰ ਜਾਪ ਹੀ ਰਹਿ ਗਿਆ ਨਾ। ਪ੍ਰਭ ਨਾਨਕ ਨਹਿ ਦੂਰ ਨਹਿ, ਏਦਾਂ ਸਿਮਰਨ ਕਰ, ਵਾਹਿਗੁਰੂ ਨੂੰ ਅੰਗ ਸੰਗ ਜਾਣ ਕੇ, ਨੇੜੇ ਤੋਂ ਨੇੜੇ ਜਾਣ ਕੇ ਸਿਮਰਨ ਕਰ, ਮਹਾਰਾਜ ਦੇ ਚਰਨਾਂ ਵਿੱਚ ਏਦਾਂ ਸਿਮਰਨ ਕਰੀਏ, ਅਰਦਾਸ ਕਰਕੇ ਜਪੋ ਸਾਰੇ ਪਿਆਰ ਦੇ ਨਾਲ, ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਅਗਲੇ ਸਲੋਕ ਵਿੱਚ ਫੁਰਮਾਨ ਕਰਦੇ ਹਨ,
ਹਬ ਰੰਗ ਮਾਨ ਹੈ ਜਿਸ ਸੰਗ।
ਮਹਾਰਾਜ ਕਹਿੰਦੇ ਹੇ ਭਾਈ, ਜਿਹਦੇ ਨਾਲ ਤੂੰ ਸਾਰੇ ਰੰਗ ਮਾਣ ਰਿਹਾ, सारा कुछ तेनू मिलिया होया, घर बार परिवार सारा कुछ, जिदे नाल तेनू सारे सुख सहूलत मिले हुण जिदी कृपा दे नाल
तैसे लाइया ने हो,
हुण तैसे लाइया ने हो विच विच सिमरन दे इशारे कीते ने गुरु साहिब ने। इत्थे कहा भी ने हो प्यार नाल कर, पहला कहा नेड़े समझ के कर ते फिर प्यार नाल कर। असीं कई वारी जुगतियां दे पिछे बड़ा भजने, इत्थे ध्यान लाओ जी, इत्थे लाओ, इत्थे लाओ, नहीं साध संगत जी। महाराज कहिंदे नेड़े समझ ते प्यार नाल जप। बस आम बंदा जिहड़ा कौन इन्हां जुगतियां नूं करेगा, इहदे जोग मत दे सिस्टम सन, इसे काम ते बंदे लगे। उदों शरीर भी तगड़े सी, कर भी लैंदे सी। हुण फिर छे कु महीनिया बाद कहिंदे ने हुण नींद नहीं आउंदी जी, हुण आ नहीं हुंदा जी। इह होणा ही है जदों तुसीं गुरु नूं छड्ड के एवें कदी किसे दे पिछे भी साल च तेनू ब्रह्म ज्ञानी बना देंगे। महाराज कहते एक ते प्रभ नानक नह दूर न, एक तेनू दूर ना समझ, एक उहदे नाल प्यार कर जिन्हें तेनू सब कुछ दिता है।
सो नानक
महाराज कहते भी एक तीजी गल, एक बिंद वास्ते भी गैप नहीं पैना चाहिदा, यह बड़ा औखा है। एक नेड़े समझ, एक प्यार नाल कर, एक गैप नहीं पैना चाहिदा एक सकिंट दा। शब्द जे रसना ते नहीं ते अंदर चलदा रहना चाहिदा। जिहड़ा शब्द तू सवेरे जपया है, कम कर, जे विचों कम कीतिया बहुता कम पै गया, घंटे विच घट्टो घट वार बार पांच मिनट जरूर मोड़ अपने मन नूं शब्द वल, तां इह कार्ज इस्लाम ने इहदा प्रबंध कीता। उन्होंने कहा पांच बारी नमाज पढ़ो, यानी कि बारह घंटिया विच पांच बारी, ढाई घंटिया बाद फिर रब, ढाई घंटिया बाद फिर रब। महाराज ने कहा ढाई घंटे दे बड़े लंबे ने, इनू नाल नाल रख, जदों पांच मिनट मिलन उदों ही कर लै, जदों पांच मिनट तां गल बनेगी। एक बिंद वास्ते भी कहिंदे हन गुरु अर्जन देव जी, विसरना नहीं चाहिदा।
जिन सुंदर रचिया देह,
जिन्हें तेरा सुंदर देह रचिया, देह शरीर, इत्थे देह जिहड़ा है वैसे इस्त्री लिंग है, देह ही कहिंदे ने इहनूं, पर महाराज नूं इन्हां गल्लां दा कोई फर्क नहीं। बाणी खुले लिखी हुई है, असीं ते फिर पै गए उन्हां ही मात्रां ते चक्करां दे विच। देह वैसे इस्त्री लिंग है, पर कविता दे यानी के हिसाब दे नाल महाराज ने जिन सुंदर रचिया इनू पुरशवाचक कह दिता। जिन्ने तेरा इन्ना सोहना शरीर रचिया है उनू एक निमक वास्ते भी दूर ना कर।
जियो प्राण तन धन दिया,
जिन्ने तेनू जिंद बख्शी है ते प्राण दिते ने, श्वास दिते ने, तेनू तन दिता ते धन दिया, शरीर दे गुजारे वास्ते तेनू धन दिता जिस वाहगुरु ने,
दुने रस भोग,
ते फिर तेनू होर बड़े रस खान पीण दे इत्यादिक भोग आदिक जेड़े हैं ओ बहुत सारे बख्शे हैं।
ग्रह मंदर रात आस दिए,
जिन्ने तेनू ग्रह घर मंदर बहुत सोहने दिते हैं, रथ अस दिए, रथ दिते हैं ते अस घोड़े सवारियां दित्तियां, कह लो गड्डियां दित्तियां, वेख तेरे वास्ते वाहगुरु ने किन्ना कुछ दिता है, उदा शुकराना कर।
वाच भले संजोग,
तेनू सोहने संजोग, सोहने लोकां दे नाल मिलाप बख्शिया, रचना कीती है,
सुत बनता साजन सेवक दिए,
जिन्ने पुत्र इस्त्री ते दोस्त ते सेवक भी दिते हन, कईयां दे कोल सेवक यानी के नाल उन्हां दी सेवा पानी करन वाले, वेख तेनू किन्ने वाहगुरु ने दिते हन।
प्रभ देवन जोग,
ओ जिहड़ा देण जोग है यानी के जिहदे घर दे विच सारा कुछ है उन्हे सारा कुछ दिता तेनू।
हर सिमरत तन मन हरिया,
महाराज गुरु अर्जन देव जी कहिंदे ऐसे वाहगुरु दा सिमरन करके शरीर ते मन दोवें हरे हो जांदे ने। नाम दे विचे ताकत है, जे जपिए इन्हां तीन तरीकियां नाल, दूर ना समझ के प्रेम नाल ते लगातार, ये तिन्नां तरीकियां नाल जपिए ते फिर महाराज कहिंदे तन ते मन ਦੋਵੇਂ ਖਿੜ ਜਾਂਦੇ ਹਨ।
ਲਹਿ ਜਾਹੇ ਵਿਜੋਗ,
ਤੇ ਮਨ ਦੇ ਵਿੱਚ ਜਿਹੜਾ ਵਿਛੋੜਾ ਪਿਆ ਜਾਂ ਹੋਰ ਤੇਰੀ ਕੋਈ ਚੀਜ਼ ਗੁਆਚ ਗਈ ਹੈ ਕਿਤੇ, ਉਹ ਵੀ ਆ ਸਕਦੀ ਵਾਪਸ ਜੇ ਤੂੰ ਜਪੇ ਉਹਦੇ ਅੱਗੇ ਅਰਦਾਸ ਕਰੇ, ਉਹ ਤੈਨੂੰ ਪ੍ਰਾਪਤ ਹੋ ਜਾਏਗੀ। ਜਿਹਨੇ ਇਹ ਸਾਰੀ ਦਾਤਾਂ ਜਿਹੜੀਆਂ ਉਹਦੇ ਹੱਥਾਂ ਦੇ ਵਿੱਚ ਹਨ।
ਸਾਧ ਸੰਗ ਹਰ ਗੁਣ ਰਮਹੋ,
ਇਹ ਭਾਈ ਸਾਧ ਸੰਗਤ ਵਿੱਚ ਗੁਰੂ ਦੇ ਕਿਰਪਾ ਦੇ ਨਾਲ ਗੁਰਮੁਖਾਂ ਦੀ ਸੰਗਤ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਦੇ ਨਾਲ ਹਰੀ ਦੇ ਗੁਣ ਜਿਹੜੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੁਭਾਅ ਹੈ 1430 ਅੰਗਾਂ ਵਿੱਚ, ਉਹਨੂੰ ਰਮੋ, ਆਪਣੇ ਹਿਰਦੇ ਵਿੱਚ ਟਿਕਾ ਲਵੋ।
ਬਿਨਸ ਸਭ ਰੋਗ,
ਸਾਰੇ ਰੋਗ ਜਿਹੜੇ ਬਿਨਸ ਗਏ ਨੇ ਉਹਨਾਂ ਗੁਰਮੁਖਾਂ ਦੇ, ਜਿਨ੍ਹਾਂ ਨੇ ਇਸ ਤਰੀਕੇ ਨਾਲ ਤਿੰਨ ਤਰੀਕਿਆਂ ਦੇ ਨਾਲ ਨੇੜੇ ਸਮਝ ਕੇ ਪ੍ਰੇਮ ਨਾਲ ਤੇ ਲਗਾਤਾਰ ਵਾਹਿਗੁਰੂ ਦਾ ਨਾਮ ਜਪਿਆ। ਸੋ ਇੱਥੇ ਪੌੜੀ ਦੀ ਸਮਾਪਤੀ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਧ ਸੰਗਤ ਜੀ ਸਮੇਂ ਦੀ ਵੀ ਸਮਾਪਤੀ ਹੈ ਤੇ ਆਪ ਸੰਗਤ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭੁੱਲਾ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ, ਸਾਧ ਸੰਗ ਹਰ ਗੁਣ ਰਮਹੋ, ਬਿਨਸੇ ਸਭ ਰੋਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।